ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 13 June 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਰੱਬ ਇਨਸਾਨ ਨੂੰ ਬਚਾਉਣ ਵਾਲਾ। ਸੁਨਹਿਰੀ ਮਤਨ: ਜ਼ਬੂਰ। ਖੁਦਾਵੰ ਤੇਰੇ ਆਉਣ ਜਾਣ ਵਿੱਚ ਹੁਣ ਤੋਂ ਹਮੇਸ਼ਾ ਤਿਕਰ ਤੇਰੀ ਹਿਫਾਜ਼ਤ ਕਰੇਗਾ। ਜਵਾਬੀ ਪੜ੍ਹਾਈ: ਜ਼ਬੂਰ, ਸੈਮੂਅਲ, ਤਵਾਰੀਖ, ਸਲਾਤੀਨ। ਐ ਰੱਬਾ ਮੇਰੀ ਹਿਫਾਜ਼ਤ ਕਰ, ਇਸ ਲਈ ਵੀ ਮੈਂ ਤੇਰੇ ਵਿੱਚ ਹੀ ਪਨਾਹ ਲੈਂਦਾ ਵਾਂ। ਮੈਂ ਰੱਬ ਨੂੰ ਹਮੇਸ਼ਾ ਆਪਣੇ ਸਾਹਮਣੇ ਰੱਖਿਆ, ਕਿਉਂ ਜੋ ਉਹ ਮੇਰੇ ਸੱਜੇ ਹੱਥ ਹੈ, ਇਸ ਲਈ ਮੈਨੂੰ ਜੁੰਬਸ਼ ਨਾ ਹੋਵੇਗੀ। ਇਸੇ ਪਾਰੋਂ ਮੇਰਾ ਦਿਲ ਖੁਸ਼ ਅਤੇ ਮੇਰੀ ਰੂਹ ਸ਼ਾਦਮਾਨ ਹੈ। ਮੇਰਾ ਬਦਨ ਵੀ ਅਮਨ ਅਤੇ ਸਕੂਨ ਵਿੱਚ ਰਹੇਗਾ। ਖੁਦਾਵੰਦ ਮੇਰਾ ਮਜ਼ਬੂਤ ਕਲਾ ਹੈ, ਉਹ ਆਪਣੀ ਰਾਹ ਵਿੱਚ ਕਾਮਲ ਬੰਦੇ ਦੀ ਹਦਾਇਤ ਕਰਦਾ ਹੈ। ਇਸ ਲਈ ਖੁਦਾਵੰਦ ਦੀਆਂ ਅੱਖੀਆਂ ਸਾਰੀ ਧਰਤੀ ਉੱਤੇ ਫਿਰਦੀਆਂ ਨੇ, ਤਾਂ ਜੋ ਉਹਨਾਂ ਦੀ ਮਦਦ ਵਿੱਚ ਜਿਨ੍ਹਾਂ ਦਾ ਦਿਲ ਉਹਦੇ ਵੱਲ ਮਾਇਲ ਹੈ, ਆਪਣੇ ਆਪ ਨੂੰ ਤਾਕਤ ਵਾਲਾ ਵਿਖਾਵੇ। ਇਸ ਲਈ ਤੁਹਾਡੇ ਦਿਲ ਅੱਜ ਵਾਂਗਰ ਖੁਦਾਵੰਦ ਸਾਡੇ ਖੁਦਾ ਦੇ ਨਾਲ ਉਹਦੇ ਕਾਨੂੰਨਾਂ ਉੱਤੇ ਤੁਰੇ ਅਤੇ ਉਹਦੇ ਹੁਕਮਾਂ ਨੂੰ ਮੰਨਣ ਲਈ ਕਾਮਲ ਰਹੇ। ਦਰਸੀਵਾਜ਼ ਬਾਈਬਲ ਵਿੱਚੋਂ ਇਸਤਸਨਾ: ਤੁਸੀਂ ਸਾਡੇ ਰੱਬ ਦੀ ਵਡਿਆਈ ਕਰੋ, ਉਹੀ ਚਟਾਨ ਹੈ, ਉਹਦੀ ਸਨਅਤ ਕਾਮਲ ਹੈ। ਜ਼ਬੂਰ: ਕਾਮਲ ਬੰਦੇ ਉੱਤੇ ਨਜ਼ਰ ਕਰ, ਤੇ ਰਾਸਤਬਾਜ਼ ਨੂੰ ਵੇਖ, ਕਿਉਂ ਜੇ ਸੁਲ੍ਹਾ ਪਸੰਦ ਕਰਨ ਵਾਲੇ ਦੋਸਤ ਲਈ ਅਜਰ ਹੈ। ਅਯੂਬ: ਔਜ ਦੀ ਧਰਤੀ ਉੱਤੇ ਅਯੂਬ ਨਾਂ ਦਾ ਇੱਕ ਬੰਦਾ ਸੀ। ਉਹ ਬੰਦਾ ਕਾਮਲ ਅਤੇ ਰਾਸਤਬਾਜ਼ ਸੀ, ਅਤੇ ਰੱਬ ਤੋਂ ਡਰਦਾ ਅਤੇ ਬਦੀ ਤੋਂ ਦੂਰ ਰਹਿੰਦਾ ਸੀ। ਅਤੇ ਇੱਕ ਦਿਨ ਰੱਬ ਦੇ ਪੁੱਤਰ ਆਏ ਵੀ ਰੱਬ ਦੇ ਸਾਹਮਣੇ ਹਾਜ਼ਰ ਹੋਣ, ਅਤੇ ਉਹਨਾਂ ਦੇ ਵਿਚਕਾਰ ਸ਼ੈਤਾਨ ਵੀ ਆਇਆ। ਅਤੇ ਖੁਦਾਵੰਦ ਨੇ ਸ਼ੈਤਾਨ ਨੂੰ ਪੁੱਛਿਆ ਵੀ ਤੂੰ ਕਿੱਥੋਂ ਆਉਣਾ ਹੈ। ਸ਼ੈਤਾਨ ਨੇ ਖੁਦਾਵੰਦ ਨੂੰ ਜਵਾਬ ਦਿੱਤਾ ਵੀ ਮੈਂ ਧਰਤੀ ਉੱਤੇ ਇੱਧਰ ਉੱਧਰ ਘੁੰਮਦਾ ਫਿਰਦਾ ਆਉਂਦਾ ਵਾਂ। ਖੁਦਾਵੰਦ ਨੇ ਸ਼ੈਤਾਨ ਨੂੰ ਆਖਿਆ ਵੀ ਤੂੰ ਮੇਰੇ ਬੰਦੇ ਅਯੂਬ ਦੇ ਹਾਲ ਉੱਤੇ ਕੁਝ ਗੌਰ ਕੀਤਾ ਹੈ, ਕਿਉਂ ਜੇ ਧਰਤੀ ਉੱਤੇ ਉਹਦੇ ਵਰਗਾ ਕਾਮਲ ਅਤੇ ਰਾਸਤਬਾਜ਼ ਬੰਦਾ ਜਿਹੜਾ ਰੱਬ ਤੋਂ ਡਰਦਾ ਅਤੇ ਬਦੀ ਤੋਂ ਦੂਰ ਰਹਿੰਦਾ ਹੋਵੇ ਕੋਈ ਨਹੀਂ। ਸ਼ੈਤਾਨ ਨੇ ਖੁਦਾਵੰਦ ਨੂੰ ਇਹ ਜਵਾਬ ਦਿੱਤਾ ਅਤੇ ਆਖਿਆ ਪਰ ਤੂੰ ਜ਼ਰਾ ਆਪਣਾ ਹੱਥ ਵਧਾ ਕੇ ਜਿਹੜਾ ਉਹਦਾ ਹੈ ਉਹਨੂੰ ਛੂਹ ਹੀ ਲੈ, ਅਤੇ ਕੀ ਉਹ ਤੇਰੇ ਮੂੰਹ ਉੱਤੇ ਤੇਰੀ ਤਕਫੀਰ ਨਹੀਂ ਕਰੇਗਾ। ਖੁਦਾਵੰਦ ਨੇ ਸ਼ੈਤਾਨ ਨੂੰ ਆਖਿਆ ਵੇਖ, ਉਹਦਾ ਸਭ ਕੁਝ ਤੇਰੇ ਇਖਤਿਆਰ ਵਿੱਚ ਹੈ, ਬਸ ਉਹਨੂੰ ਹੱਥ ਨਾ ਲਾਵੀਂ। ਤਦ ਸ਼ੈਤਾਨ ਖੁਦਾਵੰਦ ਦੇ ਕੋਲੋਂ ਟੁਰ ਗਿਆ। ਅਤੇ ਇੱਕ ਕਾਸਦ ਨੇ ਅਯੂਬ ਦੇ ਕੋਲ ਆ ਕੇ ਆਖਿਆ ਖੁਦਾਵੰਦ ਦੀ ਅੱਗ ਅਸਮਾਨ ਤੋਂ ਨਾਜ਼ਲ ਹੋਈ ਅਤੇ ਭੇਡਾਂ ਅਤੇ ਨੌਕਰਾਂ ਨੂੰ ਸਾੜ ਕੇ ਸਵਾਹ ਕਰ ਦਿੱਤਾ। ਤੇਰੇ ਪੁੱਤਰ ਅਤੇ ਧੀਆਂ ਆਪਣੇ ਵੱਡੇ ਭਰਾ ਦੇ ਘਰ ਵਿੱਚ ਖਾਣਾ ਖਾ ਰਹੇ ਅਤੇ ਮੈਂ ਨੋਸ਼ੀ ਕਰ ਰਹੇ ਸੀ। ਅਤੇ ਵੇਖ, ਬੀਆਬਾਨ ਵਿੱਚੋਂ ਇੱਕ ਬੜੀ ਹਨੇਰੀ ਚੱਲੀ ਅਤੇ ਉਸ ਘਰ ਦੇ ਚਾਰਾਂ ਕੋਨਿਆਂ ਉੱਤੇ ਅਜਿਹੀ ਵੱਜੀ ਵੀ ਉਹ ਉਹਨਾਂ ਜਵਾਨਾਂ ਉੱਤੇ ਡਿੱਗ ਪਿਆ ਅਤੇ ਉਹ ਮਰ ਗਏ, ਅਤੇ ਬਸ ਮੈਂ ਹੀ ਇਕੱਲਾ ਬਚ ਕੇ ਆਇਆ ਵੀ ਤੈਨੂੰ ਖਬਰ ਦੇਵਾਂ। ਤਦ ਅਯੂਬ ਨੇ ਉੱਠ ਕੇ ਆਪਣੇ ਕੱਪੜੇ ਪਾੜੇ ਅਤੇ ਸਿਰ ਮਨਵਾਇਆ ਅਤੇ ਧਰਤੀ ਉੱਤੇ ਡਿੱਗ ਕੇ ਸਜਦਾ ਕੀਤਾ। ਅਯੂਬ: ਖੁਦਾਵੰਦ ਨੇ ਸ਼ੈਤਾਨ ਨੂੰ ਆਖਿਆ ਫਿਰ ਵੀ ਉਹ ਆਪਣੀ ਰਾਸਤੇ ਉੱਤੇ ਕਾਇਮ ਹੈ। ਸ਼ੈਤਾਨ ਨੇ ਖੁਦਾਵੰਦ ਨੂੰ ਜਵਾਬ ਦਿੱਤਾ ਅਤੇ ਆਖਿਆ ਹੁਣ ਬਸ ਆਪਣਾ ਹੱਥ ਵਧਾ ਕੇ ਉਹਦੀ ਹੱਡੀ ਅਤੇ ਉਹਦੇ ਗੋਸ਼ਤ ਨੂੰ ਛੂ ਲੈ ਅਤੇ ਉਹ ਤੇਰੇ ਮੂੰਹ 'ਤੇ ਤੇਰੀ ਤਕਫੀਰ ਕਰੇਗਾ। ਖੁਦਾਵੰਦ ਨੇ ਸ਼ੈਤਾਨ ਨੂੰ ਆਖਿਆ ਵੇਖ, ਉਹ ਤੇਰੇ ਇਖਤਿਆਰ ਵਿੱਚ ਹੈ, ਬਸ ਉਹਦੀ ਜਿੰਦ ਮਹਿਫੂਜ਼ ਰਹੇ। ਤਦ ਸ਼ੈਤਾਨ ਖੁਦਾਵੰਦ ਦੇ ਕੋਲੋਂ ਟੁਰ ਗਿਆ ਅਤੇ ਅਯੂਬ ਨੂੰ ਪੈਰਾਂ ਦੀਆਂ ਤਲੀਆਂ ਤੋਂ ਲੈ ਕੇ ਸਿਰ ਤੀਕਰ ਪੀੜ ਵਾਲੇ ਫੋੜਿਆਂ ਨਾਲ ਦੁੱਖ ਦਿੱਤਾ। ਜਦ ਅਯੂਬ ਦੇ 3 ਯਾਰਾਂ ਤਿਮਾਈ ਅਲੀਫੇਜ਼ ਅਤੇ ਸੂਖੀ ਬਲਦਦ ਅਤੇ ਨਮਾਤੀ ਜ਼ੂਫਰ ਨੇ ਉਸ ਸਾਰੀ ਆਫ਼ਤ ਦਾ ਹਾਲ ਸੁਣਿਆ ਜਿਹੜੀ ਉਹਦੇ ਉੱਤੇ ਆਈ ਸੀ, ਅਤੇ ਉਹ ਆਪਣੀ ਆਪਣੀ ਥਾਂ ਤੋਂ ਟੁਰੇ ਅਤੇ ਉਹਨਾਂ ਨੇ ਆਪਸ ਵਿੱਚ ਅਹਿਦ ਕੀਤਾ ਵੀ ਜਾ ਕੇ ਉਹਦੇ ਨਾਲ ਰੋਣ ਅਤੇ ਉਹਨੂੰ ਤਸੱਲੀ ਦੇਣ, ਕਿਉਂ ਜੇ ਉਹਨਾਂ ਨੇ ਵੇਖਿਆ ਵੀ ਉਹਦਾ ਦੁੱਖ ਬਹੁਤ ਵੱਡਾ ਹੈ। ਅਯੂਬ: ਇਹਦੇ ਬਾਅਦ ਅਯੂਬ ਨੇ ਆਪਣਾ ਮੂੰਹ ਖੋਲ੍ਹ ਕੇ ਆਪਣੇ ਜੰਮਣ ਦਿਹਾੜੇ ਉੱਤੇ ਲਾਨਤ ਕੀਤੀ। ਨਿਸ ਹੋਵੇ ਉਹ ਦਿਹਾੜਾ ਜਦ ਮੈਂ ਜੰਮਿਆ ਅਤੇ ਉਹ ਰਾਤ ਵੀ ਜਦੋਂ ਇਹ ਆਖਿਆ ਗਿਆ ਵੀ ਵੇਖੋ ਪੁੱਤਰ ਹੋਇਆ ਹੈ, ਕਿਉਂ ਜੇ ਜਿਸ ਗੱਲ ਤੋਂ ਮੈਂ ਡਰਦਾ ਵਾਂ ਉਹ ਹੀ ਮੇਰੇ ਉੱਤੇ ਆਉਂਦੀ ਹੈ। ਅਯੂਬ। ਤਦ ਤਿਮਾਈ ਅਲੀ ਫੇਜ਼ ਆਖਣ ਲੱਗਿਆ, ਵੇਖ ਤੂੰ ਬਹੁਤ ਸਾਰਿਆਂ ਨੂੰ ਸਿਖਾਇਆ ਅਤੇ ਮਾੜੇ ਹੱਥਾਂ ਨੂੰ ਮਜ਼ਬੂਤ ਕੀਤਾ, ਪਰ ਹੁਣ ਤਾਂ ਤੇਰੇ ਉੱਤੇ ਹੀ ਆ ਪਈ ਏ ਅਤੇ ਤੂੰ ਬੇਦਿਲ ਹੋਣਾ ਜਾਣਾ ਹੈ। ਉਹਨੇ ਤੈਨੂੰ ਛੂਹਿਆ ਅਤੇ ਤੂੰ ਘਬਰਾ ਗਿਆ ਹੈ। ਅਯੂਬ ਤਦ ਅਯੂਬ ਨੇ ਜਵਾਬ ਦਿੱਤਾ, ਅਯੂਬ ਐ ਇਬਨੇ ਆਦਮ ਦੇ ਨਾਜ਼ਰ, ਜੇ ਮੈਂ ਪਾਪ ਕੀਤਾ ਹੈ ਤਾਂ ਤੇਰਾ ਕੀ ਵਿਗਾੜ ਦੇਵਾਂ, ਤੂੰ ਕਿਉਂ ਮੈਨੂੰ ਆਪਣਾ ਨਿਸ਼ਾਨਾ ਬਣਾ ਲਿਆ ਹੈ, ਇੱਥੇ ਤੀਕਰ ਵੀ ਮੈਂ ਆਪਣੇ ਆਪ ਉੱਤੇ ਬੋਝ ਵਾਂ। ਅਯੂਬ ਤਦ ਬਲਦਦ ਸੂਖੀ ਆਖਣ ਲੱਗਿਆ ਕਿ ਰੱਬ ਬੇਇਨਸਾਫ਼ੀ ਕਰਦਾ ਹੈ ਕਿ ਕਾਦਰ ਮੁਤਲਿਕ ਅਦਲ ਦਾ ਖੂਨ ਕਰਦਾ ਹੈ, ਵੇਖ ਉਹਦੀ ਰਾਹ ਦੀ ਖੁਸ਼ੀ ਇੰਨੀ ਹੈ ਅਤੇ ਮਿੱਟੀ ਵਿੱਚੋਂ ਦੂਜੇ ਉਗ ਆਉਣਗੇ, ਵੇਖ ਰੱਬ ਕਮਲ ਬੰਦੇ ਨੂੰ ਛੱਡ ਨਾ ਦੇਵੇਗਾ ਅਤੇ ਨਾ ਉਹ ਬਦ ਕਿਰਦਾਰਾਂ ਨੂੰ ਸੰਭਾਲੇਗਾ। ਅਯੂਬ ਫਿਰ ਅਯੂਬ ਨੇ ਜਵਾਬ ਦਿੱਤਾ, ਜੇ ਮੈਂ ਸਾਦਕ ਵੀ ਹਾਂ ਫਿਰ ਵੀ ਮੇਰਾ ਹੀ ਮੂੰਹ ਮੈਨੂੰ ਮੁਲਜ਼ਮ ਠਹਿਰਾਏਗਾ, ਜੇ ਮੈਂ ਕਾਮਲ ਵੀ ਹਾਂ ਫਿਰ ਵੀ ਇਹ ਮੈਨੂੰ ਕਾਜਰਾਓ ਸਾਬਤ ਕਰੇਗਾ। ਮੈਂ ਕਾਮਲ ਤਾਂ ਹੈ ਵਾਂ ਪਰ ਮੈਂ ਆਪਣੇ ਆਪ ਨੂੰ ਕੁਝ ਨਹੀਂ ਸਮਝਦਾ, ਮੈਂ ਆਪਣੀ ਹਯਾਤੀ ਨੂੰ ਹਕੀਰ ਜਾਣਦਾ ਵਾਂ। ਅਯੂਬ ਤਦ ਜ਼ੋਫਰ ਨਵਾਤੀ ਨੇ ਜਵਾਬ ਦਿੱਤਾ, ਜਾਣ ਲੈ ਭਈ ਤੇਰੀ ਬਦਕਾਰੀ ਜਿਸ ਲਾਇਕ ਹੈ ਉਹਦੇ ਤੋਂ ਘੱਟ ਹੀ ਰੱਬ ਤੇਰੇ ਤੋਂ ਮੰਗ ਕਰਦਾ ਹੈ। ਕੀ ਤੂੰ ਲੱਭਣ ਨਾਲ ਰੱਬ ਨੂੰ ਪਾ ਸਕਦਾ ਹੈ? ਕੀ ਤੂੰ ਕਾਦਰ ਮੁਤਲਕ ਦਾ ਭੇਦ ਕਮਾਲ ਦੇ ਨਾਲ ਲੱਭ ਸਕਦਾ ਹੈ? ਅਯੂਬ ਤਦ ਖੁਦਾਵੰਦ ਨੇ ਅਯੂਬ ਨੂੰ ਮਗੋਲੇ ਵਿੱਚੋਂ ਇੰਝ ਜਵਾਬ ਦਿੱਤਾ, ਇਹ ਕੌਣ ਹੈ ਜਿਹੜਾ ਬੇਵਕੂਫੀ ਦੀਆਂ ਗੱਲਾਂ ਵਿੱਚੋਂ ਮਸਲਿਹਤ ਉੱਤੇ ਪਰਦਾ ਪਾਉਂਦਾ ਹੈ? ਬੰਦੇ ਵਾਂਗਰ ਹੁਣ ਆਪਣੀ ਕਮਰ ਬੰਨ ਲੈ, ਕਿਉਂ ਜੇ ਮੈਂ ਤੇਰੇ ਤੋਂ ਸਵਾਲ ਕਰਦਾ ਵਾਂ ਤਾਂ ਤੂੰ ਮੈਨੂੰ ਦੱਸ, ਤੂੰ ਕਿੱਥੇ ਸੀ ਜਦ ਧਰਤੀ ਦੀ ਨਿਓ ਰੱਖੀ? ਤੂੰ ਸਿਆਣਾ ਹੈ ਤਾਂ ਦੱਸ, ਕੀ ਤੂੰ ਅਸਮਾਨ ਦੇ ਕਾਨੂੰਨਾਂ ਨੂੰ ਜਾਣਦਾ ਹੈ ਅਤੇ ਧਰਤੀ ਉੱਤੇ ਉਹਨਾਂ ਦਾ ਇਖਤਿਆਰ ਕਾਇਮ ਕਰ ਸਕਦਾ ਹੈ? ਅਯੂਬ ਕੀ ਤੂੰ ਮੈਨੂੰ ਮੁਜਰਮ ਠਹਿਰਾਵੇਂਗਾ ਤਾਂ ਜੋ ਆਪ ਨੇਕ ਬਣੇ? ਹੁਣ ਆਪਣੇ ਆਪ ਨੂੰ ਸ਼ਾਨੋ ਸ਼ੌਕਤ ਨਾਲ ਸਜਾ ਕੇ ਅਤੇ ਇੱਜ਼ਤ ਅਤੇ ਜਲਾਲ ਨਾਲ ਮੁਲੱਬਸ ਹੋ ਜਾ। ਅਯੂਬ ਤਦ ਅਯੂਬ ਨੇ ਖੁਦਾਵੰਦ ਨੂੰ ਇੰਝ ਜਵਾਬ ਦਿੱਤਾ, ਮੈਂ ਜਾਣਦਾ ਵਾਂ ਭਈ ਤੂੰ ਸਭ ਕੁਝ ਕਰ ਸਕਦਾ ਵਾਂ ਅਤੇ ਤੇਰਾ ਕੋਈ ਇਰਾਦਾ ਰੋਕ ਨਹੀਂ ਸਕਦਾ, ਪਰ ਮੈਂ ਜੋ ਨਹੀਂ ਸਮਝਿਆ ਉਹ ਹੀ ਆਖਿਆ, ਯਾਨੀ ਅਜਿਹੀਆਂ ਗੱਲਾਂ ਜਿਹੜੀਆਂ ਮੇਰੇ ਲਈ ਬਹੁਤ ਅਜੀਬ ਸੀ, ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ ਸੀ। ਮੈਂ ਤੇਰੀ ਖਬਰ ਕੰਨਾਂ ਨਾਲ ਸੁਣੀ ਸੀ ਪਰ ਹੁਣ ਮੇਰੀ ਅੱਖ ਤੈਨੂੰ ਵੇਖਦੀ ਏ। ਅਤੇ ਇੰਝ ਹੋਇਆ ਭਈ ਜਦ ਖੁਦਾਵੰਦ ਨੇ ਇਹ ਗੱਲਾਂ ਅਯੂਬ ਨੂੰ ਆਖੀਆਂ ਅਤੇ ਉਹਨੇ ਅਲੀਫੇਸ ਤਿਮਾਈ ਨੂੰ ਆਖਿਆ, ਭਈ ਮੇਰਾ ਗਜ਼ਬ ਤੇਰੇ ਉੱਤੇ ਅਤੇ ਤੇਰੇ ਦੋਵਾਂ ਯਾਰਾਂ ਉੱਤੇ ਭੜਕਿਆ ਹੈ, ਕਿਉਂ ਜੇ ਤੁਸੀਂ ਮੇਰੇ ਬਾਰੇ ਉਹ ਗੱਲ ਨਾ ਕੀਤੀ ਜਿਹੜੀ ਸੱਚ ਹੈ, ਜਿਹਨੂੰ ਮੇਰੇ ਬੰਦੇ ਅਯੂਬ ਨੇ ਨਾ ਆਖਿਆ। ਮੇਰੇ ਬੰਦੇ ਅਯੂਬ ਦੇ ਕੋਲ ਜਾਓ ਅਤੇ ਆਪਣੇ ਲਈ ਸੁੱਖ ਦੀ ਕੁਰਬਾਨੀ ਚੜ੍ਹਾਓ ਅਤੇ ਮੇਰਾ ਬੰਦਾ ਅਯੂਬ ਤੁਹਾਡੇ ਲਈ ਦੁਆ ਕਰੇਗਾ। ਇਸ ਲਈ ਅਲੀਫੇਸ ਤਿਮਾਈ ਅਤੇ ਬਲਦਲ ਸੂਖੀ ਅਤੇ ਜ਼ੋਫਰ ਨਵਾਤੀ ਨੇ ਜਾ ਕੇ ਜਿਵੇਂ ਰੱਬ ਨੇ ਉਹਨਾਂ ਨੂੰ ਆਖਿਆ ਸੀ ਕੀਤਾ, ਅਤੇ ਖੁਦਾਵੰਦ ਨੇ ਅਯੂਬ ਦੀ ਮੁਸੀਬਤ ਨੂੰ ਜਦ ਉਹਨੇ ਆਪਣੇ ਯਾਰਾਂ ਲਈ ਦੁਆ ਕੀਤੀ ਬਦਲ ਦਿੱਤਾ, ਅਤੇ ਖੁਦਾਵੰਦ ਨੇ ਜਿੰਨਾ ਉਹਦੇ ਕੋਲ ਪਹਿਲਾਂ ਸੀ ਉਹਨੂੰ ਦੁੱਗਣਾ ਦਿੱਤਾ। ਇਸ ਤਰ੍ਹਾਂ ਖੁਦਾਵੰਦ ਨੇ ਅਯੂਬ ਦੇ ਅਖੀਰੀ ਦਿਨਾਂ ਵਿੱਚ ਸ਼ੁਰੂ ਦੇ ਮੁਕਾਬਲੇ ਵਿੱਚ ਬਹੁਤੀ ਬਰਕਤ ਦਿੱਤੀ। ਤਮੈਥੀਅਸ ਪੌਲੁਸ ਵੱਲੋਂ ਜਿਹੜਾ ਉਹਦੀ ਹਯਾਤੀ ਦੇ ਵਾਅਦੇ ਦੇ ਮੁਤਾਬਕ ਜਿਹੜਾ ਮਸੀਹ ਯਸੂ ਵਿੱਚ ਰੱਬ ਦੀ ਮਰਜ਼ੀ ਨਾਲ ਯਸੂ ਦਾ ਰਸੂਲ ਹੈ। ਪਿਆਰੇ ਪੁੱਤਰ ਤਮੈਥੀਅਸ ਦੇ ਨਾਂ ਫਜ਼ਲ, ਰਹਿਮ ਅਤੇ ਇਤਮਨਾਨ ਰੱਬ ਬਾਪ ਅਤੇ ਸਾਡੇ ਖੁਦਾਵੰਦ ਯਸੂ ਮਸੀਹ ਵੱਲੋਂ ਤੈਨੂੰ ਹਾਸਲ ਹੁੰਦਾ ਰਹੇ, ਕਿਉਂ ਜੇ ਰੱਬ ਨੇ ਸਾਨੂੰ ਦਹਿਸ਼ਤ ਦੀ ਰੂਹ ਨਹੀਂ ਬਲਕਿ ਕੁਦਰਤ ਅਤੇ ਤਰਬੀਅਤ ਦੀ ਰੂਹ ਦਿੱਤੀ ਹੈ। ਤਮੈਥੀਅਸ ਇਸ ਲਈ ਐ ਮੇਰੇ ਪੁੱਤਰ ਤੂੰ ਉਸ ਫਜ਼ਲ ਨਾਲ ਜਿਹੜਾ ਮਸੀਹ ਯਸੂ ਵਿੱਚ ਮਜ਼ਬੂਤ ਬਣ। ਤਮੈਥੀਅਸ ਕਿਉਂ ਜੇ ਬੰਦੇ ਖੁਦਗਰਜ਼ ਰੱਬ ਦੀ ਬਜਾਏ ਐਸ਼ੋ ਇਸ਼ਰਤ ਨੂੰ ਬਹੁਤਾ ਦੋਸਤ ਰੱਖਣ ਵਾਲੇ ਹੋਣਗੇ, ਉਹ ਦੀਨਦਾਰੀ ਦੀ ਵਜ੍ਹਾ 'ਤੇ ਰੱਖਣਗੇ ਪਰ ਉਹਦੇ ਅਸਰ ਨੂੰ ਨਹੀਂ ਮੰਨਣਗੇ, ਅਜਿਹਿਆਂ ਤੋਂ ਵੀ ਕਿਨਾਰਾ ਕਰਨਾ, ਪਰ ਤੂੰ ਉਹਨਾਂ ਗੱਲਾਂ ਤੋਂ ਜਿਹੜੀਆਂ ਤੂੰ ਸਿੱਖੀਆਂ ਸੀ ਅਤੇ ਜਿਨ੍ਹਾਂ ਦਾ ਯਕੀਨ ਤੈਨੂੰ ਦਵਾਇਆ ਗਿਆ ਸੀ ਇਹ ਜਾਣ ਕੇ ਕਾਇਮ ਰਹਿ ਵੀ ਤੂੰ ਉਹਨਾਂ ਨੂੰ ਕਿਨ੍ਹਾਂ ਤੋਂ ਸਿੱਖਿਆ ਸੀ। ਕਰੰਥੀਓ ਕਾਮਲ ਬਣੋ, ਖਾਤਰ ਜਮ੍ਹਾਂ ਰੱਖੋ, ਇੱਕ ਦਿਲ ਰਵੋ, ਮੇਲ ਮਿਲਾਪ ਰੱਖੋ ਅਤੇ ਰੱਬ ਮੁਹੱਬਤ ਅਤੇ ਮੇਲ ਮਿਲਾਪ ਦਾ ਚਸ਼ਮਾ ਤੁਹਾਡੇ ਨਾਲ ਹੋਵੇਗਾ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸ਼ਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਰੱਬ ਹਯਾਤੀ ਹੈ ਜ਼ਹਾਨਤ ਹੈ ਜਿਹੜਾ ਜਾਨਵਰਾਂ ਅਤੇ ਇਹਦੇ ਨਾਲ ਨਾਲ ਇਨਸਾਨਾਂ ਦੀ ਵੀ ਪਛਾਣ ਅਤੇ ਇਨਫਰਾਦੀਤ ਨੂੰ ਬਣਾਉਂਦਾ ਅਤੇ ਬਚਾ ਕੇ ਰੱਖਦਾ ਹੈ। ਰੱਬ ਮਤਨਾਹੀ ਨਹੀਂ ਬਣ ਸਕਦਾ ਅਤੇ ਮਾਦੀ ਹੱਦਾਂ ਵਿੱਚ ਮਹਦੂਦ ਨਹੀਂ ਹੋ ਸਕਦਾ। ਰੂਹ ਮਾਦਾ ਨਹੀਂ ਬਣ ਸਕਦੀ ਅਤੇ ਨਾ ਹੀ ਰੂਹ ਆਪਣੇ ਮੁਖਾਲਫ ਦੇ ਰਾਹੀਂ ਤਰੱਕੀ ਕਰ ਸਕਦੀ ਹੈ। ਉਸ ਬਦਨਾਮ ਮਾਦੀ ਹਯਾਤੀ ਦੀ ਤਫਤੀਸ਼ ਕਰਨ ਨਾਲ ਕੀ ਮਿਲੇਗਾ ਜਿਹੜੀ ਮੁੱਕ ਜਾਂਦੀ ਹੈ, ਬਲਕਿ ਉਸੇ ਤਰ੍ਹਾਂ ਹੀ ਜਿਵੇਂ ਇਹ ਬੇਨਾਮ ਅਦਮ ਤੋਂ ਸ਼ੁਰੂ ਹੁੰਦੀ ਹੈ। ਹਸਤੀ ਦੇ ਸੱਚੇ ਫਹਿਮ ਅਤੇ ਇਹਦੀ ਕਾਮਲੀਅਤ ਨੂੰ ਹੁਣ ਜ਼ਾਹਿਰ ਹੋਣਾ ਚਾਹੀਦਾ ਹੈ ਜਿਵੇਂ ਇਹ ਇਹਦੇ ਬਾਅਦ ਹੋਵੇਗਾ। ਆਓ ਯਾਦ ਕਰੀਏ ਵੀ ਹਮ ਸਾਸ ਅਤੇ ਗੈਰ ਫਾਨੀ ਇਨਸਾਨ ਹਮੇਸ਼ਾ ਤੋਂ ਹੈ ਏ ਅਤੇ ਮਾਦੇ ਦੇ ਤੌਰ 'ਤੇ ਵਜੂਦ ਰੱਖਦਿਆਂ ਹੋਏ ਕਿਸੇ ਫਾਨੀ ਹਯਾਤੀ ਜੋਹਰ ਅਤੇ ਜ਼ਹਾਨਤ ਨਾਲ ਹਮੇਸ਼ਾ ਉੱਚਾ ਅਤੇ ਪਾਰ ਰਹਿੰਦਾ ਹੈ। ਇਹ ਬਿਆਨ ਸੱਚਾਈ ਦਾ ਬਿਆਨ ਹੈ, ਨਾ ਕਿ ਕੋਈ ਅਫਸਾਨਾ ਹੈ। ਹਸਤੀ ਦੀ ਸਾਇੰਸ ਇਨਸਾਨ ਨੂੰ ਕਾਮਲ ਜ਼ਾਹਿਰ ਕਰਦੀ ਏ, ਇੱਥੋਂ ਤੀਕਰ ਵੀ ਜਿਵੇਂ ਪਿਓ ਕਾਮਲ ਏ, ਕਿਉਂ ਜੇ ਰੂਹਾਨੀ ਇਨਸਾਨ ਦੀ ਜਿੰਦ ਜਾਂ ਸਿਆਣ ਰੱਬ ਏ ਜਿਹੜਾ ਸਾਰੀਆਂ ਮਖਲੂਕਾਂ ਦਾ ਇਲਾਹੀ ਅਸੂਲ ਏ। ਅਤੇ ਇਹ ਇਸ ਲਈ ਵੀ ਇਸ ਹਕੀਕੀ ਇਨਸਾਨ ਉੱਤੇ ਫਹਿਮ ਦੀ ਬਜਾਏ ਰੂਹ ਦੀ ਹੁਕਮਰਾਨੀ ਹੁੰਦੀ ਏ, ਯਾਨੀ ਸ਼ਰੀਅਤ ਦੀ ਰੂਹ ਦੀ, ਨਾ ਕਿ ਨਾਂ ਦੇ ਹੀ ਮਾਦੇ ਦੇ ਕਾਨੂੰਨਾਂ ਦੀ। ਆਪਣੇ ਇਸ ਫਹਿਮ ਵਿੱਚ ਮਜ਼ਬੂਤ ਰਹੋ ਭਈ ਇਲਾਹੀ ਸਿਆਣ ਹਕੂਮਤ ਕਰਦੀ ਏ ਅਤੇ ਇਹ ਭਈ ਸਾਇੰਸ ਵਿੱਚ ਇਨਸਾਨ ਰੱਬ ਦੀ ਹਕੂਮਤ ਦੀ ਅਕਾਸੀ ਕਰਦਾ ਹੈ। ਜੇ ਅਸੀਂ ਠੀਕ ਤਰੀਕੇ ਨਾਲ ਬਦਨ ਦੇ ਨਾਲ ਹਾਂ ਅਤੇ ਕਾਦਰ ਮੁਤਲਿਕ ਨੂੰ ਬਦਨ ਦੇ ਤੌਰ 'ਤੇ ਮਾਦੀ ਬੰਦਾ ਵੇਖਦੇ ਹਾਂ ਜਿਹਦੇ ਕੰਨ ਅਸੀਂ ਹਾਸਲ ਕਰ ਸਕਦੇ ਹਾਂ, ਅਤੇ ਅਸੀਂ ਰੂਹ ਨੂੰ ਜ਼ਾਹਿਰ ਕਰਨ ਲਈ ਬਦਨ ਤੋਂ ਵੱਖ ਅਤੇ ਖੁਦਾਵੰਦ ਵਿੱਚ ਮੌਜੂਦ ਨਹੀਂ ਹਾਂ। ਅਸੀਂ ਦੋ ਮਾਲਕਾਂ ਦੀ ਗੁਲਾਮੀ ਨਹੀਂ ਕਰ ਸਕਦੇ। ਖੁਦਾਵੰਦ ਦੇ ਵਤਨ ਵਿੱਚ ਰਹਿਣਾ ਸਿਰਫ ਜਜ਼ਬਾਤੀ ਖੁਸ਼ੀ ਜਾਂ ਈਮਾਨ ਰੱਖਣਾ ਨਹੀਂ, ਬਲਕਿ ਹਯਾਤੀ ਦਾ ਅਸਲ ਇਜ਼ਹਾਰ ਅਤੇ ਸਮਝ ਰੱਖਣਾ ਹੈ, ਜਿਵੇਂ ਵੀ ਕ੍ਰਿਸ਼ਚਨ ਸਾਇੰਸ ਵਿੱਚ ਜ਼ਾਹਿਰ ਕੀਤਾ ਗਿਆ ਹੈ। ਖੁਦਾਵੰਦ ਦੇ ਵਤਨ ਵਿੱਚ ਰਹਿਣਾ, ਰੱਬ ਦੀ ਸ਼ਰੀਅਤ ਦਾ ਫਰਮਾਬਰਦਾਰ ਹੋਣਾ, ਮੁਕੰਮਲ ਤੌਰ 'ਤੇ ਇਲਾਹੀ ਮੁਹੱਬਤ ਦੀ, ਰੂਹ ਦੀ, ਨਾ ਵੀ ਮਾਦੇ ਦੀ ਹੁਕਮਰਾਨੀ ਵਿੱਚ ਰਹਿਣਾ ਹੈ। ਸਾਨੂੰ ਚੰਗਿਆਈ ਅਤੇ ਇਨਸਾਨੀ ਨਸਲ ਨੂੰ ਯਾਦ ਰੱਖਣ ਲਈ ਸਾਡੇ ਬਦਨਾਂ ਨੂੰ ਭੁੱਲਣਾ ਚਾਹੀਦਾ ਹੈ। ਚੰਗਿਆਈ ਇਨਸਾਨ ਦੇ ਹਰ ਲਮਹੇ ਦੀ ਮੰਗ ਕਰਦੀ ਹੈ, ਜਿਹਦੇ ਵਿੱਚ ਹਸਤੀ ਦੇ ਮਸਲੇ ਦਾ ਹੱਲ ਕੱਢਣਾ ਹੁੰਦਾ ਹੈ। ਚੰਗਿਆਈ ਦੀ ਤਕਦੀਸ ਰੱਬ ਉੱਤੇ ਇਨਸਾਨ ਦੇ ਇਨਸਾਰ ਨੂੰ ਘੱਟ ਨਹੀਂ ਕਰਦੀ, ਬਲਕਿ ਉਹਨੂੰ ਉੱਚਾ ਕਰਦੀ ਹੈ। ਨਾ ਹੀ ਤਕਦੀਸ ਰੱਬ ਲਈ ਇਨਸਾਨ ਦੇ ਫਰਜ਼ਾਂ ਨੂੰ ਮੁਕਾ ਦਿੰਦੀ ਹੈ, ਬਲਕਿ ਉਹਨਾਂ ਨੂੰ ਪੂਰਾ ਕਰਨ ਲਈ ਵੱਡੀ ਲੋੜ ਨੂੰ ਜ਼ਾਹਿਰ ਕਰਦੀ ਹੈ। ਕ੍ਰਿਸ਼ਚਨ ਸਾਇੰਸ ਰੱਬ ਦੀ ਮਲਕੀਅਤ ਤੋਂ ਕੁਝ ਨਹੀਂ ਲੈਂਦੀ, ਪਰ ਇਹ ਪੂਰਾ ਜਲਾਲ ਉਹਨੂੰ ਹੀ ਮਨਸੂਬ ਕਰਦੀ ਹੈ। ਆਪਣੇ ਚਾਲ ਚੱਲਣ ਦੀ ਪੁਰਾਣੀ ਇਨਸਾਨੀਅਤ ਨੂੰ ਲਾਉਂਦਿਆਂ ਹੋਏ ਇਨਸਾਨ ਲਫਾਨੀਅਤ ਨੂੰ ਪਾ ਲੈਂਦੇ ਨੇ। ਅਸੀਂ ਫਾਨੀ ਅਕੀਦੇ ਦੀਆਂ ਖਾਈਆਂ ਵਿੱਚ ਗੋਤਾ ਖਾਣ ਨਾਲ ਰੱਬ ਦੀ ਤਖਲੀਕ ਦੇ ਮਿਆਰ ਅਤੇ ਫਿਤਰਤ ਨੂੰ ਨਹੀਂ ਨਾਪ ਸਕਦੇ। ਸਾਨੂੰ ਮਾਦੇ ਵਿੱਚ ਸੱਚਾਈ ਅਤੇ ਹਯਾਤੀ ਨੂੰ ਲੱਭਣ ਲਈ ਸਾਡੇ ਕਮਜ਼ੋਰ ਇਜ਼ਤਰਾਬ ਨੂੰ ਪਲਟਣਾ ਚਾਹੀਦਾ ਹੈ ਅਤੇ ਮਾਦੀ ਹਵਾਸ ਦੀ ਸ਼ਹਾਦਤ ਨੂੰ ਉੱਚਾ, ਫਾਨੀ ਖਿਆਲ ਤੋਂ ਰੱਬ ਦੇ ਲਾਫਾਨੀ ਖਿਆਲ ਤੀਕਰ ਉੱਚਾ ਉੱਠਣਾ ਚਾਹੀਦਾ ਹੈ। ਇਹ ਵਾਜ਼ਾਤਰ ਅਤੇ ਉੱਚੇ ਖਿਆਲ ਰੱਬ ਦੇ ਬੰਦੇ ਨੂੰ ਆਪਣੀ ਹਸਤੀ ਦੇ ਅਹਾਤੇ ਅਤੇ ਮੁਕੰਮਲ ਮਰਕਜ਼ ਤੀਕਰ ਅਪੜਨ ਲਈ ਹੌਸਲਾ ਅਫਜ਼ਾਈ ਦਿੰਦੇ ਨੇ। ਅਯੂਬ ਨੇ ਆਖਿਆ, ਮੈਂ ਤੇਰੀ ਖਬਰ ਕੰਨ ਨਾਲ ਸੁਣੀ ਸੀ, ਪਰ ਹੁਣ ਮੇਰੀ ਅੱਖ ਤੈਨੂੰ ਵੇਖਦੀ ਏ। ਬਸ਼ਰ ਅਯੂਬ ਦੇ ਖਿਆਲਾਂ ਨੂੰ ਫੈਲਾਉਣਗੇ ਜਦੋਂ ਮਾਦੇ ਦੀ ਫਰਜ਼ੀ ਤਕਲੀਫ ਅਤੇ ਖੁਸ਼ੀ ਅੱਗੇ ਵਧਣਾ ਛੱਡ ਦਿੰਦੀ ਏ। ਫਿਰ ਉਹ ਹਯਾਤੀ ਅਤੇ ਖੁਸ਼ੀ, ਦੁੱਖ ਅਤੇ ਸ਼ਾਦਮਾਨੀ ਦੇ ਝੂਠੇ ਅੰਦਾਜ਼ੇ ਲਾਉਣਗੇ, ਅਤੇ ਉਹ ਬੇਗਰਜ਼ੀ ਸਬਰ ਨਾਲ ਕੰਮ ਕਰਨ ਅਤੇ ਉਹਨਾਂ ਸਾਰਿਆਂ ਨੂੰ ਜਿੱਤਦਿਆਂ ਹੋਇਆਂ ਜਿਹੜੇ ਰੱਬ ਵਾਂਗਰ ਨਹੀਂ ਮੁਹੱਬਤ ਦੀ ਨਿਮਤ ਹਾਸਲ ਕਰਨਗੇ। ਆਪਣੇ ਆਪ ਨੂੰ ਪਾਪ ਤੋਂ ਵੱਡਾ ਬਣਾ ਕੇ ਰੱਖਣਾ ਅਸਲੀ ਸਿਆਣ ਹੈ, ਕਿਉਂ ਜੇ ਰੱਬ ਨੇ ਤੁਹਾਨੂੰ ਇਹਦੇ ਤੋਂ ਵੱਡਾ ਹੀ ਬਣਾਇਆ ਹੈ ਅਤੇ ਉਹ ਇਨਸਾਨ ਉੱਤੇ ਹੁਕਮਰਾਨੀ ਕਰਦਾ ਹੈ। ਪਾਪ ਤੋਂ ਡਰਨਾ ਮੁਹੱਬਤ ਨੂੰ ਰੱਬ ਦੇ ਨਾਲ ਇਨਸਾਨ ਦੇ ਤਾਲੁਕ ਵਿੱਚ ਇਲਾਹੀ ਸਾਇੰਸ ਦੀ ਹਸਤੀ ਨੂੰ ਗਲਤ ਸਮਝਣਾ ਹੈ, ਯਾਨੀ ਉਹਦੀ ਹੁਕਮਰਾਨੀ ਉੱਤੇ ਸ਼ੱਕ ਕਰਨਾ ਅਤੇ ਉਹਦੀ ਕਾਦਰ ਮੁਤਲਿਕ ਹਿਫਾਜ਼ਤ ਉੱਤੇ ਘੱਟ ਭਰੋਸਾ ਰੱਖਣਾ ਹੈ। ਆਪਣੇ ਆਪ ਨੂੰ ਬਿਮਾਰੀ ਅਤੇ ਮੌਤ ਤੋਂ ਵੱਡਾ ਬਣਾ ਕੇ ਰੱਖਣਾ ਇਹਦੇ ਬਰਾਬਰ ਸਿਆਣ ਅਤੇ ਇਲਾਹੀ ਸਾਇੰਸ ਦੇ ਐਨ ਮੁਤਾਬਕ ਹੈ। ਜਦ ਤੁਸੀਂ ਰੱਬ ਨੂੰ ਅਤੇ ਇਹ ਸਮਝਣ ਵਿੱਚ ਬਿਲਕੁਲ ਗਲਤ ਹੁੰਦੇ ਹੋ ਵੀ ਇਹ ਉਹਦੀ ਤਖਲੀਕ ਦਾ ਹਿੱਸਾ ਨੇ, ਅਤੇ ਇਹਨਾਂ ਤੋਂ ਡਰਨਾ ਨਾਮੁਮਕਿਨ ਹੋ ਜਾਂਦਾ ਹੈ। ਇਨਸਾਨ ਆਪਣੇ ਖਾਲਕ ਦੀ ਹੁਕਮਰਾਨੀ ਹੇਠਾਂ ਕੋਈ ਹੋਰ ਸਿਆਣ ਨਾ ਰੱਖਦਿਆਂ ਹੋਏ ਮੁਬਸ਼ਰ ਦੇ ਇਸ ਬਿਆਨ ਉੱਤੇ ਕਾਇਮ ਰਹਿੰਦਿਆਂ ਹੋਏ ਪਈ ਸਾਰੀਆਂ ਸ਼ੈਵਾਂ ਉਸ ਰੱਬ ਦੇ ਕਲਾਮ ਦੇ ਰਾਹੀਂ ਪੈਦਾ ਹੋਈਆਂ, ਅਤੇ ਜੋ ਕੁਝ ਪੈਦਾ ਹੋਇਆ ਉਹਦੇ ਵਿੱਚੋਂ ਕੋਈ ਸ਼ੈ ਵੀ ਉਹਦੇ ਬਗੈਰ ਪੈਦਾ ਨਹੀਂ ਹੋਈ। ਪਾਪ, ਬਿਮਾਰੀ ਅਤੇ ਮੌਤ ਉੱਤੇ ਫਤਿਹ ਪਾ ਸਕਦਾ ਹੈ। ਇਲਾਹੀ ਸਾਇੰਸ ਵਿੱਚ ਇਨਸਾਨ ਰੱਬ ਦੀ ਅਸਲੀ ਛਵੀ ਹੈ। ਇਲਾਹੀ ਫਿਤਰਤ ਨੂੰ ਮਸੀਹ ਯਸੂ ਵਿੱਚ ਬਹੁਤ ਚੰਗੇ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ, ਜਿਹਨੇ ਇਨਸਾਨਾਂ ਉੱਤੇ ਰੱਬ ਦੀ ਬਹੁਤ ਮੁਨਾਸਬ ਅਕਾਸੀ ਜ਼ਾਹਿਰ ਕੀਤੀ ਅਤੇ ਮਾੜੀ ਸੋਚ ਦੇ ਨਮੂਨੇ ਨੂੰ ਵੱਡੀ ਮਿਆਰੀ ਜ਼ਿੰਦਗੀ ਫਰਾਹਮ ਕੀਤੀ। ਯਾਨੀ ਅਜਿਹੀ ਸੋਚ ਜਿਹੜੀ ਇਨਸਾਨ ਦੇ ਡਿੱਗਣ, ਬਿਮਾਰੀ, ਪਾਪ ਕਰਨ ਅਤੇ ਮਰਨ ਨੂੰ ਜ਼ਾਹਿਰ ਕਰਦੀ ਹੈ। ਸਾਇੰਸੀ ਹਸਤੀ ਅਤੇ ਇਲਾਹੀ ਸ਼ਫਾਤ ਦੀ ਮਸੀਹ ਵਰਗੀ ਸਮਝ ਵਿੱਚ ਕਾਮਲ ਅਸੂਲ ਅਤੇ ਖਿਆਲ, ਕਾਮਲ ਰੱਬ ਅਤੇ ਕਾਮਲ ਇਨਸਾਨ ਸੋਚ ਅਤੇ ਇਜ਼ਹਾਰ ਦੀ ਨਿਉਂ ਦੇ ਤੌਰ 'ਤੇ ਸ਼ਾਮਲ ਹੁੰਦੇ ਨੇ। ਅਸੀਂ ਬਸ ਫਿਰ ਹੀ ਕ੍ਰਿਸਚਨ ਸਾਇੰਸਦਾਨ ਹਾਂ ਜਦ ਅਸੀਂ ਉਹਦੇ ਉੱਤੇ ਆਪਣਾ ਇੰਨਾ ਸਾਰ ਤਰਕ ਕਰਦੇ ਹਾਂ ਜਿਹੜਾ ਝੂਠਾ ਅਤੇ ਸੱਚਾਈ ਨੂੰ ਨਿਗਲਣ ਵਾਲਾ ਹੋਵੇ। ਜਦੋਂ ਤੀਕਰ ਅਸੀਂ ਮਸੀਹ ਲਈ ਸਭ ਕੁਝ ਤਰਕ ਨਹੀਂ ਕਰਦੇ, ਉਦੋਂ ਤੀਕਰ ਅਸੀਂ ਮਸੀਹ ਸਾਇੰਸਦਾਨ ਨਹੀਂ ਬਣਦੇ। ਇਨਸਾਨੀ ਸਲਾਹਾਂ ਰੂਹਾਨੀ ਨਹੀਂ ਹੁੰਦੀਆਂ, ਉਹ ਕੰਨਾਂ ਦੇ ਸੁਣਨ ਤੋਂ ਆਉਂਦੀਆਂ ਨੇ, ਯਾਨੀ ਜਿਸਮ ਤੋਂ ਆਉਂਦੀਆਂ ਨੇ, ਨਾ ਪਈ ਅਸੂਲ ਤੋਂ, ਅਤੇ ਲਾਫਾਨੀ ਤੋਂ ਆਉਂਦੀਆਂ ਨੇ, ਨਾ ਪਈ ਫਾਨੀ ਤੋਂ। ਰੂਹ ਰੱਬ ਤੋਂ ਵੱਖਰੀ ਨਹੀਂ ਹੈ, ਰੂਹ ਰੱਬ ਹੈ। ਸੱਚੀ ਰੂਹਾਨੀਅਤ ਦੇ ਪੁਰਸਕੂਨ ਮਜ਼ਬੂਤ ਧਾਰੇ ਜਿਨ੍ਹਾਂ ਦੇ ਇਜ਼ਹਾਰ ਸਿਹਤ, ਪਾਕੀਜ਼ਗੀ ਅਤੇ ਆਪਣੇ ਆਪ ਦੀ ਕੁਰਬਾਨੀ ਨੇ। ਇਹਨਾਂ ਨੂੰ ਉਸ ਵੇਲੇ ਤੀਕਰ ਇਨਸਾਨੀ ਤਜਰਬੇ ਨੂੰ ਗਹਿਰਾ ਕਰਨਾ ਚਾਹੀਦਾ ਹੈ ਜਦੋਂ ਤੀਕਰ ਮਾਦੀ ਵਜੂਦੀਅਤ ਦੇ ਅਕੀਦੇ ਵਾਜ਼ਿਹ ਮੁਸੱਲਤ ਹੁੰਦਿਆਂ ਵਿਖਾਲੀ ਨਹੀਂ ਦਿੰਦੇ ਅਤੇ ਪਾਪ, ਬਿਮਾਰੀ ਅਤੇ ਮੌਤ ਰੂਹਾਨੀ ਅਲੂਹੀਅਤ ਦੇ ਸਾਇੰਸੀ ਇਜ਼ਹਾਰ ਅਤੇ ਰੱਬ ਦੇ ਰੂਹਾਨੀ ਕਾਮਲ ਇਨਸਾਨ ਨੂੰ ਥਾਂ ਨਹੀਂ ਦਿੰਦੇ। ਹੁਣ ਮੈਂ ਮੀਰ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕੋਈ ਹਰ ਰੋਜ਼ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਿਆਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਣਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਣ ਦਾ ਇਹ ਫਰਜ਼ ਹੈ ਕੋਈ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਹਾਂ ਦੇ ਖਿਲਾਫ਼ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ ਆਪਣੇ ਕਾਇਦੇ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।